ਸ਼ਲੋਕ ਮਹੱਲਾ ਪਹਿਲਾ। ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ।
ਧਨ ਸੋ ਕਾਗਦ, ਉਹ ਕਾਗਦ ਵੀ ਧਨ ਹੈ, ਕਲਮ ਧਨ, ਕਲਮ ਵੀ ਧਨ ਹੈ, ਧਨ ਭਾਂਡਾ, ਉਹ ਭਾਂਡਾ ਵੀ ਧਨ ਹੈ ਜੀ, ਸਿਆਹੀ ਹੈ, ਧਨ ਮਸ, ਉਹ ਸਿਆਹੀ ਵੀ ਧਨ, ਧਨ ਲਿਖਾਰੀ ਲਿਖਣ ਵਾਲਾ ਵੀ ਧਨ ਹੈ ਨਾਨਕਾ ਜਿਹਨੇ ਨਾਮ ਲਿਖਾਇਆ ਸੱਚ। ਜਿਹਨੇ ਆ ਜਿਹੜੇ ਅੱਖਰ ਨੇ ਗੁਰਬਾਣੀ ਦੇ ਅੱਖਰ ਲਿਖੇ ਨੇ, ਸੱਚ ਦੀ ਬਾਣੀ ਲਿਖੀ ਹੈ, ਲਿਖਦੇ ਨੇ ਉਹ ਧਨ ਭਾਗੀ ਨੇ, ਲਿਖਦੇ ਲਿਖਦੇ ਹੀ ਸਮਝ ਜਾਣਗੇ, ਲਿਖਦੇ ਲਿਖਦੇ ਹੀ ਪੜ੍ਹ ਵੀ ਲੈਣਗੇ, ਸਮਝ ਵੀ ਜਾਣਗੇ। ਹਾਂਜੀ,
ਅੱਛਾ, ਇਹ ਕਾਗਦ ਕਲਮ ਤੇ ਭਾਂਡਾ ਮਸ, ਇਹ ਤਾਂ ਜੜ ਹੈ ਨਾ ਜੀ,
ਤਾੜੀ ਦੇ ਕਹਿੰਦੇ ਦਰਖਤ ਹੈ, ਉਹਨੂੰ ਤੁਸੀਂ ਸਮਝਦੇ ਹੋ ਬਈ ਇਹ ਤਾੜੀ ਦੀਚ ਵਿਰਛ ਹੈ, ਪਰ ਉਹਦੇ ਜੇ ਪੱਤਿਆਂ ਤੇ ਭਗੌਤ ਦੇ ਗੀਤ ਲਿਖੇ ਜਾਂਦੇ ਨੇ, ਬਾਣੀ ਲਿਖੀ ਜਾਂਦੀ ਹੈ, ਫਿਰ ਉਹਨੂੰ ਨਮਸਕਾਰ ਕਰਦੇ ਹੋ, ਜਿਹਨੂੰ ਨਮਸਕਾਰ ਕਰਦੇ ਹੋ ਉਹ ਧਾਨੇ ਹੋ ਗਿਆ।
ਠੀਕ ਹੈ ਜੀ, ਨਾਲ ਲਿਖਿਆ ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ, ਫਿਰ ਲਿਖਾਰੀ ਔਰ ਨਾਮ ਲਿਖਾਉਣ ਵਾਲੇ ਅਲੱਗ ਅਲੱਗ ਹੈ ਜੀ?
ਆਹੋ, ਲਿਖਾਇਆ ਤੇ ਲਿਖਦਾ, ਲਿਖਣ ਦਾ ਮਤਲਬ ਹੈ ਦੇਖਣ ਹੁੰਦਾ, ਸਮਝ ਲਿਆ ਜੀ ਲਿਖਦੇ ਲਿਖਦੇ ਨੇ, ਲਿਖਾਰੀ ਦਾ ਲਿਖਣ ਵਾਲਾ ਹੋਏ ਗਿਆ, ਨਾਮ ਉਹਨੇ ਸੱਚ ਲਿਖਦੇ ਲਿਖਦੇ ਨੇ ਦੇਖ ਵੀ ਦਰਸ਼ਨ ਵੀ ਕਰ ਲਿਆ ਨਾਮ ਦਾ, ਜੋ ਲਿਖਦਾ ਉਹਦੇ ਚੋਂ ਗਿਆਨ ਜਿਹੜਾ ਲਿਖ ਰਿਹਾ, ਜਿਹੜਾ ਵਿੱਚ ਗਿਆਨ ਦਿੱਤਾ ਹੈ ਅੱਖਰਾਂ ਦੇ, ਉਹਦਾ ਉਹਨੂੰ ਸਮਝ ਵੀ ਆ ਗਈ। ਲਿਖਾਰੀ ਤਾਂ ਧੰਨ ਹੈ ਜੇ ਉਹਨੇ ਰੱਖ ਲਿਆ ਵਿੱਚੋਂ ਗਿਆਨ, ਉਹਦੇ ਸੱਚ ਲੱਭ ਲਿਆ, ਜੇ ਉਹਨੇ ਸੱਚ ਨੂੰ ਸਮਝ ਲਿਆ, ਉਹਨੇ ਲਿਖਣਾ ਸਮਝਣਾ ਹੁੰਦਾ, ਸਮਝ ਲੱਗ ਗਈ ਵੀ ਮੈਂ ਕੀ ਲਿਖ ਰਿਹਾ, ਉਹ ਧੰਨ ਸ਼ਰਤ ਹੈ ਨਾਲ ਲਿਖਾਏ ਦੀ, ਧੰਨ ਹੋ ਜਾਣਗੇ।
ਨਹੀਂ, ਪਰ ਹੁਣ ਅੱਜ ਕੱਲ ਤਾਂ ਕੋਈ ਲਿਖਦਾ ਹੀ ਨਹੀਂ ਹੈ, ਸਭ ਕੋਲ ਛਾਪੇ ਵਾਲੀਆਂ ਬੀੜਾਂ, ਤੇ ਇਹ ਫਿਰ ਇਹਦਾ ਮਤਲਬ ਆਪਾਂ ਨੂੰ ਬੀੜ ਲਿਖਣ ਨੂੰ ਵੀ ਕਿਹਾ ਸੀ ਗੁਰਬਾਣੀ ਲਿਖੋ, ਉਹਦੇ ਨਾਲ ਭਾਵ ਉਹਦੇ ਨਾਲ ਕੋਈ ਫਰਕ ਪਏਗਾ?
ਆਹੋ, ਲਿਖਣ ਵੇਲੇ ਜਿਹੜਾ ਲਿਖਦਾ ਹੱਥ ਨਾਲ, ਉਹ ਲਿਖੀ ਹੋਈ ਚੀਜ਼ ਯਾਰ, ਪੜ੍ਹੀ ਹੋਈ ਚੀਜ਼ ਲਿਖੀ ਹੋਈ ਜ਼ਿਆਦਾ ਯਾਦ ਹੁੰਦੀ ਹੈ।
ਤੇ ਮੈਨੂੰ ਤਾਂ ਨਹੀਂ ਲੱਗਦਾ ਵੀ ਕੋਈ ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਹੂ ਬਹੂ ਲਿਖ ਸਕਦਾ ਹੋਊਗਾ, ਕੋਈ ਚਾਹੇ ਸੰਤ ਮਹਾਤਮਾ ਕਹਾਉਂਦਾ ਹੋਵੇ,
ਕਹਾਉਂਦੇ ਨੇ ਫਿਰ ਹੈ ਨੀ ਨਾ।
ਪਰ ਉਹੀ ਹੈ ਵੀ ਇਸ ਪਾਸੇ ਨੂੰ ਬਿਲਕੁਲ ਧਿਆਨ ਨੀ ਹੈਗਾ, ਇੱਥੇ ਧਨ ਲਿਖਾਰੀ ਨਾਨਕਾ ਲਿਖਿਆ।
ਹਾਂ, ਸਮਝ ਜ਼ਿਆਦਾ ਆਉਂਦੀ ਹੈ ਜੇ ਹੱਥੀ ਲਿਖੇ, ਫਿਰ ਸਮਝ ਕੇ ਲਿਖਦਾ ਹੈ, ਅੰਕੜ ਕਿਉਂ ਨੀ ਪਾਉਣਾ, ਕਿਉਂ ਪਾਇਆ, ਕਿਉਂ ਆ ਸਿਆਰੀ ਹੈ, ਫਿਰ ਨਹੀਂ ਤਾਂ ਪੜ੍ਹ ਕੇ ਤਾਂ ਰੇਲ ਗੱਡੀ ਚ ਸਫ਼ਰ ਕਰ ਲਿਆ, ਹੋ ਗਏ ਹੋ ਗਏ।
ਜਿਹੜੇ ਯਹੂਦੀ ਲੋਕ ਹੈ ਉਹ ਆਪਣੀਆਂ ਖਾਸ ਜਿਹੜੇ ਗ੍ਰੰਥ ਹੈ ਉਹ ਰੋਲ ਵਾਲਾ ਕਾਗਜ਼ ਹੁੰਦਾ, ਉਹਦੇ ਤੇ ਲਿਖਣਾ ਪੈਂਦਾ, ਉਹਨਾਂ ਨੂੰ ਉਹ ਛਾਪੇ ਵਾਲਾ ਨਹੀਂ ਮੰਨਦੇ।
ਹਾਂਜੀ ਹਾਂਜੀ,
ਇਹਦਾ ਮਤਲਬ ਉਹ ਇਸ ਗੱਲ ਤੇ ਜ਼ਿਆਦਾ ਪਹਿਰਾ ਦੇ ਰਹੇ ਆ, ਸਾਡੇ ਕੋਲ ਤਾਂ ਹੁਣ ਹੱਥ ਲਿਖਤ ਆ ਗਿਆ, ਸਭ ਤੋਂ ਹੱਥ ਲਿਖਦੇ ਨੀ ਅਰਥ ਹੋ ਰਹੇ। ਸੋ ਇੱਕ ਬਹੁਤ ਬੜਾ ਉਪਦੇਸ਼ ਦਿੱਤਾ ਸੀ ਕਿ ਸਿੱਖ ਨੂੰ ਗੁਰਬਾਣੀ ਲਿਖਣੀ ਆਉਣੀ ਚਾਹੀਦੀ ਹੈ।
ਹਾਂ, ਜੇ ਲਿਖੂਗਾ ਤਾਂ ਉਹਨੂੰ ਪਤਾ ਲੱਗੂ ਵੀ ਆ ਕਿਉਂ ਹੈ, ਆ ਕਿਉਂ ਨਹੀਂ। ਹਾਂਜੀ,
ਮਹੱਲਾ ਪਹਿਲਾ। ਆਪੇ ਪੱਟੀ ਕਲਮ ਆਪ, ਉੱਪਰ ਲੇਖ ਭੀ ਤੂੰ, ਏਕੋ ਕਹੀਏ ਨਾਨਕਾ ਦੂਜਾ ਕਾਹੇ ਕੂੰ।
ਆਪੇ ਪੱਟੀ ਕਲਮ ਆਪ, ਉਧਰ ਨਿਰਾਕਾਰੀ ਦੁਨੀਆਂ ਚ ਜੇ ਜਾਈਏ, ਇਹ ਤਾਂ ਬਾਹਰਲੇ ਕਾਗਜ਼ ਦੀ ਗੱਲ ਹੈ ਨਾ, ਤਦ ਉਹ ਕਹਿੰਦੇ ਪੱਟੀ ਵੀ ਉੱਥੇ ਆਪੇ ਹੈ, ਕਲਮ ਵੀ ਆਪੇ ਹੈ, ਆਪੇ ਪੱਟੀ ਕਲਮ ਆਪ। ਚੱਲ ਉਹ ਲਿਖਦਾ ਨਾ ਸਾਡੇ ਕਰਮਾਂ ਦੇ ਲੇਖੇ, ਚੱਲ ਉਹ ਜਿਹੜਾ ਭੇਜਦਾ ਨਾ ਲਿਖ ਕੇ ਬਾਣੀ ਤੁਰਕੀ, ਉਹ ਜ ਨਹੀਂ ਹੁੰਦੇ ਅੱਖਰ ਇਹੋ ਜਿਹੇ, ਉਹ ਸਿਆਹੀ ਕਾਗਜ਼ ਨਹੀਂ ਹੁੰਦਾ। ਉੱਥੇ ਆਪੇ ਪੱਟੀ ਹੈ, ਕਲਮ ਵੀ ਆਪੇ, ਹੁਕਮ ਹੈ ਕਲਮ, ਕਾਲ ਕਲਮ ਹੁਕਮ ਹੱਥ। ਉੱਪਰ ਲੇਖ ਕੀ ਹੈ? ਉੱਪਰ ਲੇਖ ਵੀ ਤੂੰ, ਤੂੰ ਹੀ ਲੇਖ ਹੈ ਉਹਦੇ ਤੇ। ਇੱਕੋ ਕਹੀਏ ਨਾਨਕਾ ਦੂਜੇ ਕਾਹੇ ਕੂੰ, ਉਹ ਤੇ ਇੱਕੋ ਹੀ ਹੈ, ਉੱਥੇ ਨੀ ਅਲੱਗ ਅਲੱਗ, ਨਾ ਕਲਮ ਹੈ, ਨਾ ਕਾਗਜ਼ ਹੈ, ਨਾ ਸਿਆਹੀ ਹੈ, ਨਾ ਭੰਡ ਹੈ, ਉੱਥੇ ਕੁਛ ਨੀ, ਉੱਥੇ ਤੂੰ ਹੀ ਤੂੰ ਹੈ। ਨਿਰਾਕਾਰ ਜੋ ਬਾਣੀ ਆਈ ਹੈ ਉੱਥੇ, ਉਹ ਇਹੋ ਜਿਹੀ ਨਹੀਂ ਹੈ ਗੁਰਬਾਣੀ ਵਰਗੀ।
ਠੀਕ ਹੈ, ਪਰ ਜੇ ਆਪਾਂ ਲਿਖਾਂਗੇ ਸਮਝਾਂਗੇ ਫਿਰ ਆਹ ਵਾਲੀ ਆਪਣੇ ਤੇ ਘਟਨਾ ਵਾਪਰੂਗੀ। ਹਾਂਜੀ ਠੀਕ ਹੈ ਜੀ, ਕਿਉਂਕਿ ਜੜ ਤੋਂ ਜਦ ਇਕਦਮ ਤੋੜ ਲਿਆ ਆਪਾਂ ਨੂੰ ਆਪੇ ਪੱਟੀ ਕਲਮ ਆਪ ਉੱਪਰ ਲੇਖ ਭੀ ਤੂੰ। ਠੀਕ ਹੈ ਜੀ, ਇਹ ਨਿਰਾਕਾਰੀ ਸਿਆਹੀ ਹੈ, ਨਿਰਾਕਾਰੀ ਤਖਤੀ ਹੈ, ਨਿਰਾਕਾਰੀ ਲਿਖਾਰੀ ਹੋ ਗਿਆ। ਹਾਂਜੀ
ਨਿਰਾਕਾਰੀ ਲਿਖਾਰੀ ਹੈ, ਉੱਥੇ ਸਭ ਨਿਰਾਕਾਰੀ ਹੈ। ਉੱਥੇ
ਇੱਕੋ ਕਹੀਏ ਨਾਨਕਾ ਦੂਜਾ ਕਾਹੇ ਕੂ,
ਉੱਥੇ ਦੂਜਾ ਹੈ ਹੀ ਨੀ ਕੋਈ, ਇੱਕੋ ਹੀ ਚੀਜ਼ ਹੈ ਉੱਥੇ।
ਪੌੜੀ ਤੂੰ ਆਪੇ ਆਪ ਵਰਤਦਾ, ਆਪ ਬਣਤ ਬਣਾਈ, ਤੁਧ ਬਿਨ ਦੂਜਾ ਕੋ ਨਹੀਂ, ਤੂੰ ਰਹਿਆ ਸਮਾਈ।
ਤੂੰ ਆਪੇ ਆਪ ਵਰਤਦਾ, ਇੱਕ ਹੈ ਜਿਹੜਾ ਹੁਣ ਉਹਨੂੰ ਕਿਹਾ ਤੂੰ ਆਪੇ ਆਪ ਵਰਤਦਾ, ਦੋ ਥਾਂ ਹੋ ਗਏ ਵੀ ਆਪੇ ਆਪ ਹੈ, ਚਾਹੇ ਦੋ ਥਾਂ ਹੈ ਚਾਹੇ ਇੱਕ ਥਾਂ। ਤੂੰ ਬੇਨ ਕੇ ਬਚਾਈਆ, ਕਹੂੰ ਧੇਨ ਕੇ ਚਲਾਈਆ, ਤੂੰ ਨਿਰਤ ਕੇ ਨਜਾਇਆ, ਉਹ ਜਿਹੜਾ ਦਸਮ ਪਾਤਸ਼ਾਹ ਨੇ ਉਹ ਲਿਖਿਆ ਉਹ ਸਭ ਇਹੀ ਵਰਣਨ ਕੀਤਾ। ਤੂੰ ਆਪੇ ਆਪ ਵਰਤਦਾ, ਆਪ ਬਣਤ ਬਣਾਈ, ਆ ਜਿਹੜੀ ਬਣਤ ਬਣਾਈ ਹੈ ਸੰਸਾਰ ਦੀ ਰਚਨਾ, ਉਹ ਵੀ ਤੈਂ ਵਿੱਚ ਇੱਕ ਤੋਂ ਦੋ ਹੋ ਗਏ, ਤੈਂ ਆਪੇ ਬਣਾਈ ਹੈ, ਨਿਰਾਕਾਰ ਨਹੀਂ ਬਣਾਈ ਹੈ ਉਹ ਵੀ। ਤੁਧ ਬਿਨ ਦੂਜਾ ਕੋ ਨਹੀਂ, ਦੂਜਾ ਕੋਈ ਵੀ ਨਹੀਂ ਕਿਤੇ, ਦੂਜਾ ਕੋਈ ਨਹੀਂ, ਕੋਈ ਜੋਤ ਹੈ ਸਾਰਿਆਂ ਚ, ਤੁਧ ਬਿਨ ਦੂਜਾ ਕੋ ਨਹੀਂ, ਤੂੰ ਰਹਿ ਸਮਾਈ, ਤੂੰ ਹੀ ਸਮਾਇਆ ਹੋਇਆ ਸਾਰੇ ਸਰੀਰਾਂ ਦੇ ਵਿੱਚ। ਹਾਂਜੀ
ਤੇਰੀ ਗਤ ਵਿੱਚ ਤੂੰ ਹੈ ਜਾਣਦਾ, ਤੁਧ ਕੀਮਤ ਪਾਈ, ਤੂੰ ਅਲੱਖ ਅਗੋਚਰ ਅਗੰਮ ਹੈ, ਗੁਰਮਤ ਦਿਖਾਈ।
ਤੇਰੀ ਗਤ ਵਿੱਚ ਤੂੰ ਹੈ ਜਾਣਦਾ, ਉਹਨੂੰ ਆਪਣੇ ਮੂਲ ਨੂੰ ਕਿਹਾ ਵੀ ਤੇਰੀ ਗਤ ਵਿੱਚ ਨੂੰ ਤੂੰ ਹੀ ਜਾਣਦਾ, ਤੁਧ ਕੀਮਤ ਪਾਈ, ਤੈਂ ਕੀਮਤ ਪਾਈ ਹੈ। ਆ ਜਿਹੜੀ ਗੁਰਬਾਣੀ ਲਿਖੀ ਇਹ ਗੁਰੂ ਸਤਿਗੁਰ ਦੀ ਲਿਖੀ ਹੋਈ ਹੈ, ਉਹਨੇ ਲਿਖਾਈ ਹੈ, ਤੈਂ ਨੇ ਲਿਖੀ ਹੈ, ਲਿਖਣ ਵਾਲਾ ਜਿਹੜਾ ਤੈਂ ਕੀਮਤ ਆਪੇ ਪਾਈ ਹੈ, ਤੈਂ ਬੁਲਾਇਆ ਤਾਂ ਬੋਲਿਆ ਕੋਈ, ਤੂੰ ਅਲੱਖ ਅਗੋਚਰ ਅਗੰਭ, ਤੂੰ ਅਲੱਖ ਵੀ ਹੈ ਅਗੋਚਰ ਵੀ ਹੈ, ਕਿਸੇ ਦੇ ਅਧੀਨ ਵੀ ਨਹੀਂ ਹੈ, ਕਿਸੇ ਦੀ ਮਾਇਆ ਦੀਆਂ ਅੱਖਾਂ ਦੀ ਮਾਇਆ ਦੀ ਅਕਲ ਦੀ ਪਕੜ ਵਿੱਚ ਵੀ ਨਹੀਂ ਹੈ, ਬੁੱਧੀ ਮਨ ਬੁੱਧੀ ਤੋਂ ਪਰੇ ਹੈ, ਅੱਖਾਂ ਦੀ ਪਕੜ ਤੋਂ ਪਰੇ ਹੈ। ਗੁਰਮਤੀ ਦਿਖਾਈ, ਗੁਰਮਤ ਨੇ ਤੈਨੂੰ ਸਮਝ ਦਿਖਾਤਾ, ਦਰਸ਼ਨ ਤਾਂ ਗੁਰਮਤ ਨੇ ਕਰਵਾਇਆ, ਸਮਝਾਇਆ ਤਾਂ ਗੁਰਮਤ ਦੇ ਵਿੱਚ ਹੋਇਆ ਹੈ, ਗੁਰਮਤ ਨੇ ਤਾਂ ਤੇਰਾ ਦਰਸ਼ਨ ਕਰਾਤਾ, ਪਰ ਅੱਖਾਂ ਨਾਲ ਤੇਰਾ ਦਰਸ਼ਨ ਨਹੀਂ ਕੀਤਾ ਜਾ ਸਕਿਆ ਕਿਸੇ ਤੋਂ, ਬੁੱਧੀ ਆਪਣੀ ਬੁੱਧੀ ਨਾਲ ਦੀ ਪਕੜ ਤੇ ਵੀ ਬਾਹਰ ਰਹੇ, ਅਗਮ ਰਹੇ। ਅਗੋਚਰ ਦਾ ਮਤਲਬ ਹੈ ਕਿਸੇ ਦੇ ਗੋਚਰੇ, ਕਿਸੇ ਦੇ ਅਧੀਨ ਵੀ ਤੂੰ ਨਹੀਂ ਹੈ, ਇਹ ਸਭ ਕੁਝ ਗੁਰਮਤ ਨੇ ਸਮਝਾਇਆ, ਦਿਖਾ ਦਿੱਤਾ ਗੁਰਮਤ ਨੇ।
ਇਹ ਗੱਤ ਨਾਲ ਮਿੱਤ ਲੱਗਿਆ, ਮਿੱਤ ਦਾ ਕੀ ਭਾਵ ਹੁੰਦਾ ਜੀ?
ਮਿੱਤ ਜੋ ਮਨ ਦੇ ਵਿੱਚ ਸਾਡੇ ਹੈ।
ਅੱਛਾ, ਮਰਿਆਦਾ ਤਾਂ ਨਹੀਂ ਹੁੰਦਾ ਮਿੱਤ?
ਨਾ ਨਾ, ਮਿੱਤ ਮਰਿਆਦਾ ਦਾ ਕੀ ਮਤਲਬ, ਮਰਿਆਦਾ ਦਾ ਮੈਨ ਮੇਡ ਹੈ।
ਤੇ ਗੱਤ ਨਾਲ ਮਿੱਤ ਆਉਂਦਾ, ਤੇਰੀ ਗੱਤ ਮਤਲਬ ਤੇਰੀ ਗਤੀ ਔਰ ਮਿੱਤੀ,
ਤੇਰੇ ਮਨ ਚ ਕੀ ਹੈ ਤੂੰ ਹੀ ਜਾਣ, ਜਿਹੜਾ ਇੱਕ ਹੈ ਉਹਦੇ ਮਿੱਤੀ ਕੋਈ ਨਹੀਂ ਜਾਣ ਸਕਦਾ, ਉਹ ਸਾਰਿਆਂ ਦੀ ਜਾਣਦਾ।
ਪਰ ਕੁਛ ਲੋਕ ਇਹਦਾ ਅਰਥ ਮਿੱਤ ਦਾ ਮਰਿਆਦਾ ਵੀ ਕਰਦੇ,
ਮਰਿਆਦਾ ਜਿਹੜੇ ਮਰਿਆਦਾ ਨੂੰ ਮੰਨਦੇ ਨੇ ਉਹ ਕਰਦੇ ਨੇ, ਮਰਿਆਦਾ ਮੈਨ ਮੇਡ ਹੈ, ਮਰਿਆਦਾ ਆਪਣੀ ਆਪਣੀ ਹੈ, ਤੁਕਰੀ ਗੱਤ ਮੈਂ ਤੂੰ ਹੀ ਜਾਣੇ, ਮਰਿਆਦਾ ਤਾਂ ਸਾਡੀ ਬਣਾਈ ਹੋਈ ਹੈ, ਇਹਦੇ ਚ ਨਾ ਜਾਣਨ ਵਾਲੀ ਕਿਹੜੀ ਗੱਲ ਹੈ, ਮਿੱਤ ਦਾ ਅਰਥ ਮਰਜ਼ੀ ਕਰ ਸਕਦੇ ਹਾਂ ਆਪਾਂ।
ਅੱਛਾ ਜੀ, ਇੱਥੇ ਮੈਂ ਦੇਖਣਾ ਚਾਹੁੰਦਾ ਵੀ ਅਲੱਖ ਅੱਖਰ ਤੇ ਔਂਕੜ ਕਿਉਂ ਨਹੀਂ ਆ ਰਿਹਾ, ਮਿਸ ਕਰਤਾ ਕਿਤੇ ਲੱਗਦਾ।
ਹੋ ਸਕਦਾ ਅਗੰਭ ਤੇ ਵੀ, ਅਗੰਭ ਤੇ ਔਂਕੜ ਹੈ,
ਉਹ ਤੇ ਪਿਛਲੇ ਤੇ ਵੀ ਹੈਗਾ, ਧੰਨ ਲਿਖਾਰੀ ਨਾਨਕਾ ਤਾਂ ਇਹ ਹੈ ਨਹੀਂ, ਇਹਦਾ ਦੂਏ ਹੀ ਹੈ। ਅੱਲਾ ਅਲੱਖ ਅਗੰਭ ਕਾਦਰ, ਹਾਂ ਲੱਖ ਤੇ ਔਂਕੜ ਚਾਹੀਦਾ ਹੈ ਜੀ, ਇਹਨਾਂ ਨੇ ਮਿਸ ਕਰਿਆ ਹੋਇਆ ਤੂੰ, ਕਿਉਂਕਿ ਇਹ ਤਿੰਨ ਗੁਣ ਆ ਰਹੇ ਹੈ ਨਾ ਇਕੱਠੇ। ਹਾਂਜੀ, ਫਿਰ ਹੁਣ ਇਹ ਧੰਨ ਲਿਖਾਰੀ ਵਾਲੀ ਗੱਲ ਨੀ ਨਾ ਹੋ ਰਹੀ, ਤੂੰ ਅਲੱਖ ਅਗੋਚਰ ਅਗੰਮ ਹੈ, ਅਲੱਖ ਤੇ ਔਂਕੜ ਚਾਹੀਦਾ, ਗੁਰਮਤੀ ਦਿਖਾਈ ਕਹਿਣ ਦਾ ਭਾਵ ਵੀ ਦਰਸ਼ਨ ਬੁੱਧੀ ਨੂੰ ਇਹ ਹੋਣਾ ਹੈ ਜੀ।
ਹਾਂਜੀ ਹਾਂ,
ਕੋਈ ਅੱਖਾਂ ਨੂੰ ਦਰਸ਼ਨ ਨਹੀਂ ਹੋਣਾ, ਕਿਉਂਕਿ ਇਹ ਜਿਹੜੇ ਤਿੰਨੇ ਗੁਣ ਹੈ ਇਹ ਅੱਖਾਂ ਤੋਂ ਤਾਂ ਪਰੇ ਹੈ ਜੀ, ਕਿਉਂਕਿ ਇਹ ਜ਼ਰੂਰੀ ਹੈ ਵੀ ਗੁਰਮਤ ਨੇ ਹੀ ਦਿਖਾਉਣਾ, ਦਰਸ਼ਨ ਤਾਂ ਗੁਰਮਤ ਦੇ ਥਰੂ ਹੋਣਾ, ਕਿਸੇ ਹੋਰ ਤਰੀਕੇ ਨਾਲ ਨਹੀਂ ਹੋਣਾ।
ਬਿਨਾਂ ਕੋਈ ਟੋਪਕੇ ਨਹੀਂ ਲਿਆ ਹੋਇਆ ਕਿਸੇ ਦਾ, ਇੱਕ ਗੁਰਮਤ ਦਾ ਟੋਪਕੇ ਇਹ ਹੈ, ਉਹ ਰਾਮ ਕਜੋੜਾ ਪਾ ਕੇ ਸਾਰੇ ਆਦਮੀ ਨੂੰ ਫਿਰ ਉੱਥੇ ਤੰਦਰ ਨੂੰ ਲਿਆ ਕੇ ਖੜਾ ਕਰ ਦਿੰਦੇ ਨੇ, ਮੂਰਤੀ ਪੂਜਾ ਫਿਰ ਸ਼ੁਰੂ ਹੋ ਜਾਂਦੀ ਹੈ।
ਨਾ ਇਹ ਤਾਂ ਫਿਰ ਗੁਰਮਤ ਦੀ ਸਟਰੋਂਗਨੈਸ, ਗੁਰਮਤ ਦੀ ਜਿਹੜੀ ਕੀਮਤ ਹੈ ਸਾਹਮਣੇ ਆਉਂਦੀ, ਗੁਰਮਤ ਤੋਂ ਬਿਨਾਂ ਦਰਸ਼ਨ ਹੋ ਹੀ ਨਹੀਂ ਸਕਦਾ ਹੈ ਜੀ,
ਨਹੀਂ ਹੋ ਸਕਦੇ ਜੀ, ਬਿਲਕੁਲ ਨਹੀਂ ਹੋ ਸਕਦਾ।
ਠੀਕ ਹੈ ਜੀ। ਅੰਤਰ ਅਗਿਆਨ ਦੁੱਖ ਭਰਮ ਹੈ, ਗੁਰ ਗਿਆਨ ਗਵਾਈ, ਜਿਸ ਕਿਰਪਾ ਕਰੇ ਤਿਸ ਮੇਲ ਲਹਿ, ਸੋ ਨਾਮ ਧਿਆਈ।
ਦੇਖੋ ਅੰਦਰ ਕੀ ਹੈ ਸਾਰਿਆਂ ਦੇ, ਸਾਰੇ ਬੰਦੇ ਨੇ ਅੰਦਰ ਅਗਿਆਨਤਾ, ਅਗਿਆਨਤਾ ਭਰਮ ਦੁੱਖ ਰੂਪ ਨੇ, ਭਰਮ ਦੁੱਖ ਰੂਪ ਹੈ, ਭਰਮ ਚ ਭੈ ਹੈ, ਭੈ ਦੁੱਖ ਹੁੰਦਾ ਅਗਿਆਨਤਾ ਕਰਕੇ ਹੈ, ਤੇ ਇਹ ਜਾਊ ਕਾਹਦੇ ਨਾਲ, ਗੁਰ ਗਿਆਨ ਗਵਾਈ, ਗੁਰ ਗਿਆਨ ਗੁਰਮਤਿ ਵਿੱਚ ਹੈ, ਜਿੱਥੇ ਗਿਆਨ ਨਹੀਂ ਹੈ ਉਹ ਧਰਮ ਹੀ ਨਹੀਂ ਬਣਿਆ ਹੋਇਆ ਕਬੀਰ ਨੇ, ਗੁਰਮਤਿ ਵਿੱਚ ਗਿਆਨ ਹੈ, ਮਾੜਾ ਫੇਰ ਚ ਕੋਈ ਗਿਆਨ ਨਹੀਂ ਮਿਲਦਾ, ਝੂਠ ਬੋਲਣ ਚ ਕੋਈ ਗਿਆਨ ਨਹੀਂ ਮਿਲਦਾ, ਅੰਦਰੋਂ ਜਿਹੜਾ ਭਰਮ ਦਾ ਨਾਸ ਹੋਣਾ ਉਹ ਤੇ ਬਾਅਦ ਸਮਝ ਲਓ ਦਰਸ਼ਨ ਸਮਝ ਆਉਣੀ ਹੈ, ਸਮਝ ਆਉਣੀ ਉਹ ਦਰਸ਼ਨ, ਦਰਸ਼ਨ ਤਾਂ ਆਪਣਾ ਹੀ ਕਰਨਾ, ਆਤਮਾ ਆਪਣੇ ਆਤਮ ਦਾ ਹੀ ਕਰਨਾ, ਹੋਰ ਕਿਹਦਾ ਕਰਨਾ ਦਰਸ਼ਨ, ਜਿਸ ਕਿਰਪਾ ਕਰੇ ਤਿਸ ਮੇਲ ਲੈ ਸੋ ਨਾਮ ਧਿਆਈ, ਜਿਹਦੇ ਕਿਰਪਾ ਹੁੰਦੀ ਹੈ, ਜਿਹਨੂੰ ਗੁਰਬਾਣੀ ਦੀ ਸਮਝ ਆ ਜਾਂਦੀ ਹੈ, ਗੁਰਬਾਣੀ ਉਹਨੂੰ ਮਿਲ ਜਾਂਦੀ ਹੈ ਪੜ੍ਹਨ ਨੂੰ ਸੁਣਨ ਨੂੰ, ਸੰਗਤ ਮਿਲ ਜਾਂਦੀ ਹੈ ਸਮਝਣ ਵਾਲੀ, ਕੋਈ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ, ਉਹ ਤੇ ਕਿਰਪਾ ਹੁੰਦੀ ਹੈ, ਉਹਨੂੰ ਵੇਲ ਲੈਣਾ ਸੋ ਨਾਮ ਧਿਆਈ, ਉਹਦਾ ਹੀ ਨਾਮ ਚ ਧਿਆਨ ਰਹਿੰਦਾ ਸਾਰੀ ਜ਼ਿੰਦਗੀ, ਉਹ ਨਾਮ ਦੀ ਖੱਟੀ ਖੜਦਾ, ਉਹ ਗਿਆਨ ਦੀ ਕਮਾਈ ਕਰਦਾ, ਉਹ ਆਪਣੇ ਅੰਦਰ ਭਰਮ ਦਾ ਨਾਸ ਕਰਦਾ, ਦੁਨੀਆਂ ਭਰਮ ਆਪਣੇ ਵਧਾਉਂਦੀ ਹੈ, ਜਾਂ ਭਰਮ ਭੂਲੀ ਤਹਿ ਦੇ ਸਤਾਉਂਦੀ ਹੈ, ਉਹ ਭਰਮ ਦਾ ਨਾਸ ਕਰਦਾ ਜਿੱਥੇ ਕਿਰਪਾ ਹੁੰਦੀ। ਹਾਂਜੀ
ਠੀਕ ਹੈ ਜੀ। ਗੁਰ ਗਿਆਨ ਗੱਲ ਆਈ ਹੈ ਦੁਬਾਰਾ, ਹੈ ਨਾ ਜੀ, ਗੁਰਬਾਣੀ ਦੇ ਗਿਆਨ ਨਾਲ ਗਵਾਇਆ ਜਾਊਗਾ।
ਬਿਲਕੁਲ, ਤਾਂ ਹੀ ਉੱਤੇ ਕਿਹਾ ਤਾ ਨਾ, ਇਹਦੇ ਬਿਨਾਂ ਸਰਦਾ ਨੀ, ਕਿਉਂ ਗਿਆਨ ਕਿਤੇ ਹੋਰ ਮਿਲਣਾ ਹੀ ਨੀ ਹੈ।
ਹਾਂਜੀ। ਤੂੰ ਕਰਤਾ ਪੁਰਖ ਅਗੰਮ ਹੈ, ਰਬਿਆ ਸਭ ਠਾਈ, ਜਿਤ ਤੂੰ ਲਾਏ ਹੈ ਸੱਚਿਆ, ਤਿਤ ਕੋ ਲੱਗੇ ਨਾਨਕ ਗੁਣ ਗਾਈ।
ਹਾਂ, ਤੂੰ ਕਰਤਾ ਪੁਰਖ ਅਗੰਮ ਹੈ, ਰਬਿਆ ਸਭ ਠਾਈ, ਤੂੰ ਜਿਹੜਾ ਕਰਤਾ ਪੁਰਖ ਹੈ, ਤੂੰ ਤਾਂ ਸਭ ਠਾਈ ਰਬਿਆ ਹੋਇਆ ਸਾਰੇ ਹਿਰਦਿਆਂ ਚ, ਘੱਟ ਘੱਟ ਮੈਂ ਹਰਜੂ ਬਸ, ਅਗੰਮ ਹੈ ਤਾਂ ਵੀ ਚਾਹੇ ਸਾਰਿਆਂ ਦੇ ਚ ਰਬਿਆ ਹੋਇਆ, ਤਾਂ ਵੀ ਨੀ ਕੋਈ ਦੇਖ ਰਿਹਾ, ਤਾਂ ਵੀ ਕੋਈ ਸਾਨੂੰ ਸਮਝ ਨਹੀਂ ਆ ਰਹੀ, ਅਗੰਮ ਤਾਂ ਵੀ ਬਣਿਆ ਹੋਇਆ ਬੁੱਧੀ ਤੋਂ ਪਰੇ, ਤਾਂ ਵੀ ਬਣਿਆ ਹੋਇਆ ਸਭ ਦੀ ਤੋਂ, ਜੇ ਤੂੰ ਲਾਹੇ ਸੱਚਿਆ, ਤਿਤ ਕੋ ਲਾਗਾ ਨਾਨਕ ਹੁੰਦਾ, ਇਹ ਸੱਚਿਆ ਤੂੰ ਜਿਦਾਂ ਲਾ ਲਵੇ ਉਧਰੇ ਲੱਗਿਆ ਰਹਿੰਦਾ, ਨਾਨਕ ਤੇਰਾ ਗੁਣਗਾਇਨ ਕਰਦਾ, ਗੁਣਗਾਇਨ ਚ ਲੱਗਿਆ ਨਾਨਕ ਨੂੰ ਏਦਾਂ ਲਾਇਆ ਹੋਇਆ, ਗੁਣਗਾਇਨ ਚ ਨਾਨਕ ਗੁਣਗਾਇਨ ਚ ਲੱਗਿਆ ਹੋਇਆ, ਕੋਈ ਕਾਸੇ ਚ ਲੱਗਿਆ ਹੋਇਆ, ਕੋਈ ਹਾਲ ਮਸਤ, ਕੋਈ ਮਾਨ ਮਸਤ, ਕੋਈ ਖੁਦੀ ਮਸਤ, ਕੋਈ ਖੁਦੀ ਚ ਮਸਤ ਹੈ, ਕੋਈ ਆਪਣੇ ਪੈਸੇ ਚ ਮਸਤ ਹੈ, ਕੋਈ ਆਪਣੇ ਹਾਲ ਚ ਮਸਤ ਹੈ, ਨਾਨਕ ਆਪਣੇ ਗੁਣ ਗਾਉਣ ਚ ਮਸਤ ਹੈ।
ਠੀਕ ਹੈ ਜੀ। ਗੱਲ ਮੂਲ ਦੀ ਹੋਈ ਹੈ ਇੱਥੇ ਨਾ ਜੀ, ਤੂੰ ਕਰਤਾ ਪੁਰਖ ਕੰਮ ਹੈ ਰਵਿਆ ਸਭ ਠਾਈ।
ਹਾਂਜੀ।
ਇਹ ਪਰਮੇਸ਼ਰ ਦੀ ਗੱਲ ਤਾਂ ਨਹੀਂ ਹੋ ਰਹੀ?
ਹਾਂ ਨਾ, ਸਾਰੇ ਠਾਈ ਠਾਈ ਹੈ ਤੋ।
ਹਾਂਜੀ, ਜੋਤ ਦੇ ਥਰੂ ਰਚਿਆ ਹੋਇਆ ਹੈ ਜੀ।
ਹਾਂਜੀ ਹਾਂਜੀ।
ਜਿਤ ਤੂੰ ਲਾਏ ਸੱਚਿਆ, ਤਿਤ ਕੋ ਲੱਗੇ ਨਾਨਕ ਗੁਣ ਗਾਈ।
ਹਾਂ, ਜਿੱਥੇ ਤੂੰ ਲਾ ਲਵੇ ਆਪਣੇ ਮਨ ਨੂੰ, ਉਹ ਮਨ ਉੱਥੇ ਲੱਗਿਆ ਰਹਿੰਦਾ, ਮਨ ਬੁੱਧੀ ਉਧਰ ਲੱਗੇ ਰਹਿੰਦੇ ਨੇ, ਤੇਰਾ ਮਨ ਹੈ ਤੇਰੀ ਬੁੱਧ ਹੈ, ਹੁਣ ਤੇਰੇ ਲਾਏ ਦੇ ਲੱਗਣੇ ਜਿੱਦਾਂ ਲੱਗਣੇ ਨੇ,
ਨਾਨਕ ਗੁਣ ਗਾਈ।
ਨਾਨਕ ਦਾ ਗੁਣ ਗਾਇਆ, ਇਹ ਗੁਣ ਗਾਉਣ ਚ ਲਾਇਆ ਹੋਇਆ, ਨਾਨਕ ਦੇ ਅੰਦਰ ਲੈਣੇ ਨਾਨਕ ਨੂੰ,
ਨਾਨਕ ਅੰਦਰ ਲਾਣੀ ਹੈ,
ਆਪ ਤਾਂ ਹੀ ਨਾਨਕ ਨੇ ਤਾਂ ਗੁਣ ਗਾਇਨ ਕੀਤਾ, ਉਹ ਵੀ ਤਾਂ ਲੱਗਿਆ ਹੋਇਆ ਹੀ ਹੈ, ਪਹਿਲਾਂ ਅੰਦਰ ਲੈਣੇ ਕਿਹਾ ਸੀ ਆਪਾਂ ਕਰੀਏ, ਲਿਖਿਆ ਸੀ, ਲਿਖਿਆ ਹੋਇਆ ਹੀ ਕਰਦਾ।
ਠੀਕ ਹੈ ਜੀ।
ਆਪਾਂ ਇਕੱਠੇ ਹੋ ਕੇ ਕਰ ਲੈਂਦੇ ਹਾਂ।
ਇੱਥੇ 28ਵੀਂ ਪੌੜੀ ਸਮਾਪਤੀ ਹੈ ਜੀ, ਨਾਲੇ ਵਾਰ ਮਲਾਰ ਕੀ ਮਹੱਲਾ ਪਹਿਲਾ, ਰਾਣੇ ਕੈਲਾਸ਼ ਤਥਾ ਮਾਲਦੇ ਦੀ ਧੁਨੀ ਗਾਵਨੀ, ਇਹਦੀ ਵੀ ਨਾਲੇ ਸਮਾਪਤੀ ਹੈ ਜੀ। ਇਸ ਤੋਂ ਬਾਅਦ ਇੱਕ ਵਾਰ ਹੋਰ ਹੈ ਪੋਤੀ ਸਾਹਿਬ ਵਿੱਚ ਦਰਜ, ਉਹ ਹੈਗੀ ਕਾਂਗੜੇ ਕੀ ਵਾਰ।